ਗੁਰੂ ਕੀ ਸਾਜੀ ਨਿਵਾਜੀ ਸਤਿ ਸੰਗਤ ਜੀ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜਿਸ ਤਰ੍ਹਾਂ ਸੋ ਕਾਫੀ ਦਿਨਾਂ ਤੋਂ ਸੋ ਇਸ ਪਵਿੱਤਰ ਕਥਾ ਦਾ ਆਨੰਦ ਮਾਣ ਰਹੇ ਹੋ, ਇਸ ਤਰ੍ਹਾਂ ਹੀ ਸਮੇਂ ਸਮੇਂ ਅਨੁਸਾਰ ਜੋ ਗਿਆਨੀ ਵਿਦਵਾਨ ਸੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚ ਰਹੇ ਹਨ, ਸੋ ਇਸ ਤੋਂ ਪਹਿਲਾਂ ਗਿਆਨੀ ਕਰਨੈਲ ਸਿੰਘ ਜੀ ਗਰੀਬ ਔਰ ਪਰਵਾਨਾ ਜੀ, ਸੋ ਉਸ ਤਰ੍ਹਾਂ ਹੀ ਅੱਜ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਸਤਿਗੁਰਾਂ ਦੇ ਚਰਨਾਂ ਵਿੱਚ ਸਟੇਜ ਉੱਤੇ ਸੁਸ਼ੋਭਿਤ ਹਨ, ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ, ਸਤਿਗੁਰਾਂ ਦੇ ਆਏ ਪਵਿੱਤਰ ਹੁਕਮਨਾਮੇ ਦੀ ਵਿਚਾਰ ਜੋ ਆਪ ਸੰਗਤਾਂ ਨੂੰ ਸੋ ਸੁਣਾਉਣ ਵਾਸਤੇ ਔਰ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਇੱਥੇ ਪਹੁੰਚੇ ਨੇ। ਜਿੱਥੋਂ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ, ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪ ਇਸ ਦੀਵਾਨ ਹਾਲ ਅੰਦਰ ਆ ਕੇ ਬੈਠ ਕੇ ਇਸ ਪਰਮ ਆਨੰਦ ਦਾ ਰਸ ਮਾਣਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਰਦ ਦੁੱਖ ਭੰਜਨਾ ਘੜ ਘੜ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝੱਟੀਐ, ਤੁਦ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲਾਏ ਫਿਰ ਜਲਾਏ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲਾਏ ਫਿਰ ਜਲਾਏ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਹੱਲਾ ਤੀਜਾ ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ, ਵਰਮੀ ਮਾਰੀ ਸਾਪ ਨਾ ਮਾਰੈ, ਤਿਉਂ ਨਿਗੁਰੇ ਕਰਮ ਕਮਾਹੇ। ਸਤਿਗੁਰ ਦਾਤਾ ਸੇਵੀਆ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ, ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿਚਹੁ ਆਪ ਗਵਾਏ, ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹਿ ਲਿਵ ਲਾਏ, ਚਿੰਤਾ ਮੂਲ ਨਾ ਹੋਵਈ, ਹਰ ਨਾਮ ਰੱਜਾ ਆਗਾਏ, ਨਾਨਕ ਨਾਮ ਬਿਨਾ ਨਹਿ ਛੂਟੀ ਆਏ, ਹਉ ਮਾਏ ਪਜਹਿ ਪਚਾਏ, ਪੌੜੀ ਜਿਨੀ ਹਰ ਹਰ ਨਾਮ ਧਿਆਇਆ, ਤਿਨੀ ਪਾਏ ਅੜੇ ਸਰਬ ਸੁਖਾ, ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ, ਜਿਨੀ ਗੁਰ ਕਾਏ ਬਚਨ ਆਰਾਧਿਆ, ਤਿਨ ਵਿਸਰ ਗਏ ਸਭ ਦੁੱਖਾ, ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ, ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ, ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ, ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ, ਧੰਨਵਾਖੇ ਗੁਰੂ, ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ, ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਖਮ ਸਤਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਜੋ ਹਮਰੀ ਬਿਦ ਖੋਤੀ ਮੇਰੇ ਸਤਿਗੁਰਾ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਦਰ ਘਰ ਵਿੱਚੋਂ ਆਏ ਹੋਏ ਅੰਮ੍ਰਿਤ ਵੇਲੇ ਦੇ ਪਵਿੱਤਰ ਹੁਕਮ ਦਾ ਪਾਠ ਸਰਵਣ ਕੀਤਾ ਹੈ। ਅੱਜ ਦਾ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਵਡਹੰਸ ਕੀ ਵਾਰ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੋਈ ਹੈ, ਇਸ ਵਾਰ ਦੀ 6ਵੀਂ ਪੌੜੀ ਔਰ ਇਸ ਪੌੜੀ ਦੇ ਨਾਲ ਜੋ ਦੋ ਸਲੋਕ ਨੇ ਇਹ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ। ਪੌੜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁੱਖ ਤੋਂ ਉਚਾਰਨ ਕੀਤੀ ਹੈ ਔਰ ਸਲੋਕ ਦੋਨੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਨੇ। ਆਓ ਜੋ ਸਤਿਗੁਰੂ ਜੀ ਨੇ ਅੱਜ ਹੁਕਮ ਰੂਪ ਵਿੱਚ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਹੈ ਇਸ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਨੀ ਹੈ। ਪਹਿਲਾ ਯਤਨ ਕਰੀਏ ਕਿ ਆਪਣੇ ਇਸ ਚਸ਼ਮੇ ਦੀ ਤਰ੍ਹਾਂ ਵਹਿੰਦੇ ਹੋਏ ਮਨ ਦੇ ਫੁਰਨਿਆਂ ਨੂੰ ਕਿਸੇ ਤਰੀਕੇ ਨਾਲ ਆਪਾਂ ਟਿਕਾ ਸਕੀਏ ਔਰ ਇਹ ਗੁਰੂ ਦਾ ਸ਼ਬਦ ਕੇਵਲ ਵਿਚਾਰ ਹੀ ਨਾ ਰਹਿ ਜਾਏ, ਇਹ ਆਚਾਰ ਬਣ ਕੇ ਸਾਡੇ ਜੀਵਨ ਅੰਦਰ ਪ੍ਰਵਿਰਤ ਹੋ ਜਾਏ। ਵਿਚਾਰ ਵੀ ਹੋਵੇ, ਵਿਚਾਰ ਦੇ ਨਾਲ ਇਹ ਆਚਾਰ ਸਾਡਾ ਆਚਰਣ ਬਣ ਜਾਏ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜੀ ਬਖਸ਼ੋ ਅਸੀਸ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦਿਆਂ ਸੰਸਾਰ ਦੀ ਉਸ ਸਰਬ ਵਿਆਪਕ ਸੱਚਾਈ ਨੂੰ ਬਿਆਨ ਕੀਤਾ ਹੈ ਜਿਸ ਨੂੰ ਆਪਾਂ ਹਰ ਘਰ ਦੇ ਅੰਦਰ ਦੇਖਣੇ ਪਏ ਹਾਂ, ਸੁਣਨੇ ਪਏ ਹਾਂ ਅਤੇ ਬਹੁਤਾਤ ਵਿੱਚ ਲੋਕਾਂ ਦੇ ਅੰਦਰ ਵਿੱਚ ਇਹ ਸੱਚਾਈ ਜਿਹੜੀ ਹੈ ਇਹ ਪ੍ਰਗਟ ਵੀ ਹੋ ਰਹੀ ਹੈ। ਉਹ ਸਰਬ ਵਿਆਪਕ ਸੱਚਾਈ ਕੀ ਹੈ? ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਇਹ ਸ੍ਰਿਸ਼ਟੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ ਅਤੇ ਸੜਦੀ ਹੋਈ ਦਿਨ ਰਾਤ ਇਹ ਵਿਲਕ ਵਿਲਕ ਕੇ ਪੁਕਾਰ ਪਈ ਕਰਦੀ ਏ ਅਤੇ ਇਸ ਦੇ ਅੰਦਰ ਦੀ ਤਪਸ਼, ਇਸ ਦੇ ਅੰਦਰ ਦੀ ਅੱਗ, ਇਸ ਦੇ ਅੰਦਰ ਦੀ ਆਤਿਸ਼ ਜੇ ਬੁਝ ਸਕਦੀ ਹੈ ਅਤੇ ਸ਼ੀਤਲ ਠੰਡੇ ਸਤਿਗੁਰੂ ਜੀ ਦੇ ਨਾਮ ਦੀ ਦਾਤ ਮਿਲ ਜਾਏ, ਕੇਵਲ ਸਤਿਗੁਰੂ ਹੀ ਇਸ ਲੋਕਾਈ ਨੂੰ ਅੰਦਰ ਦੀ ਸ਼ੀਤਲਤਾ ਦੇ ਸਕਦੇ ਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਸ ਸੰਸਾਰ ਨੂੰ ਵੱਖ ਵੱਖ ਨਾਵਾਂ ਦੇ ਨਾਲ ਸੰਬੋਧਨ ਕੀਤਾ। ਜਿਵੇਂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਸ ਸੰਸਾਰ ਨੂੰ ਪਰਮਾਤਮਾ ਦਾ ਇੱਕ ਬਾਗ ਵੀ ਦੱਸਿਆ, ਇਸ ਸੰਸਾਰ ਨੂੰ ਇੱਕ ਸੁਹਾਵਣਾ ਨਗਰ ਵੀ ਦੱਸਿਆ, ਇਸ ਸੰਸਾਰ ਨੂੰ ਇੱਕ ਮਲ ਅਖਾੜਾ ਵੀ ਦੱਸਿਆ, ਇਸ ਸੰਸਾਰ ਨੂੰ ਦਾਤਾਰ ਜੀ ਨੇ ਇੱਕ ਮਾਇਆ ਦਾ ਛਲਾਵਾ ਵੀ ਦੱਸਿਆ। ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾਲੂ ਜੀ ਦੀ ਬਾਣੀ ਨੇ ਇਸ ਸੰਸਾਰ ਨੂੰ ਇੱਕ ਬਲਦਾ ਹੋਇਆ ਅੱਗ ਦਾ ਪੱਠ ਵੀ ਦੱਸਿਆ। ਸੰਸਾਰ ਵਿੱਚ ਅੱਗ ਕਿਹੜੀ ਹੈ? ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਇੱਕ ਬਚਨ ਰੋਜ਼ ਸ਼ਾਮ ਨੂੰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪੜ੍ਹਿਆ ਜਾਂਦਾ। ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਇਹ ਸੰਸਾਰ ਮਾਨੋ ਇੱਕ ਸਰੋਵਰ ਹੈ, ਪਰ ਆਮ ਤੌਰ 'ਤੇ ਕਿਸੇ ਤਲਾਬ, ਕਿਸੇ ਸਰੋਵਰ ਦੇ ਕਿਨਾਰੇ ਜਾਈਏ ਅਤੇ ਉਸ ਸਰੋਵਰ ਦੇ ਵਿੱਚ ਸਾਨੂੰ ਪਾਣੀ ਮਿਲੇਗਾ, ਜਲ ਮਿਲੇਗਾ, ਪਰ ਇਹ ਸੰਸਾਰ ਸਰੋਵਰ ਵਿੱਚ ਪਾਣੀ ਨਹੀਂ, ਸੰਸਾਰ ਰੂਪੀ ਸਰੋਵਰ ਦੇ ਵਿੱਚ ਤ੍ਰਿਸ਼ਨਾ ਦੀਆਂ ਅੱਗ ਦੀਆਂ ਲਹਿਰਾਂ ਨੇ ਅਤੇ ਇਹਦੇ ਕਿਨਾਰਿਆਂ 'ਤੇ ਮੋਹ ਦਾ ਚਿੱਕੜ ਹੈ। ਅਤੇ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਇੱਕ ਨਹੀਂ, ਦੋ ਨਹੀਂ, ਕਹਿੰਦੇ ਨੇ ਸਾਡੇ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿਤਨੇ ਕੁ ਲੋਕ ਇਸ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਗਏ ਅਤੇ ਕਿਤਨੇ ਲੋਕ ਜਿਹੜੇ ਨੇ ਮੋਹ ਦੇ ਚਿੱਕੜ ਵਿੱਚ ਗਰਕ ਗਏ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਤਿੱਤ ਸਰਵਰੜੈ ਭਈਲੇ ਨਿਵਾਸਾ। ਸੰਸਾਰ ਇੱਕ ਭਿਆਨਕ ਸਰੋਵਰ ਹੈ ਅਤੇ ਇਸ ਸਰੋਵਰ ਵਿੱਚ ਪਾਣੀ ਨਹੀਂ, ਇਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਇਸ ਵਿੱਚ ਤ੍ਰਿਸ਼ਨਾ ਦੀਆਂ ਅੱਗ ਦੀਆਂ ਲਪਟਾਂ ਨੇ। ਤਿੱਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਖੰਮ ਦੇਖਾ ਤਹਿ ਡੂਬੀ ਹਲੇ। ਕਹਿੰਦੇ ਨੇ ਇਸ ਸੰਸਾਰ ਸਰੋਵਰ ਨੂੰ ਦੇਖਣੇ ਪਏ ਹਾਂ, ਪਤਾ ਨਹੀਂ ਕਿਤਨੇ ਕੁ ਲੋਕ ਜਿਹੜੇ ਨੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਗਏ ਅਤੇ ਕੁਝ ਜਿਹੜੇ ਨੇ ਉਹ ਮੋਹ ਦੇ ਚਿੱਕੜ ਦੇ ਵਿੱਚ ਗਰਕ ਗਏ, ਮੋਹ ਦੇ ਚਿੱਕੜ ਵਿੱਚ ਫਸ ਗਏ। ਸੰਸਾਰ ਨੂੰ ਹਜ਼ੂਰ ਨੇ ਇੱਕ ਤ੍ਰਿਸ਼ਨਾ ਦੀ ਅੱਗ ਦਾ ਸਰੋਵਰ ਵੀ ਕਹਿ ਦਿੱਤਾ। ਗੁਰਮੁਖੋ, ਕੇਵਲ ਬਾਹਰ ਦੀ ਅੱਗ ਨਹੀਂ, ਹਜ਼ੂਰ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਇਨਸਾਨ ਦੇ ਅੰਦਰ ਵੀ ਅੱਗ ਦੇ ਦਰਿਆ ਪਏ ਚੱਲਦੇ ਨੇ ਅਤੇ ਜੇ ਆਪਾਂ ਬਾਣੀ ਦੇ ਸ਼ਬਦ ਦੀ ਰੋਸ਼ਨੀ ਵਿੱਚ ਦੇਖੀਏ ਉਹ ਅੱਗ ਦੇ ਦਰਿਆ ਅੰਦਰ ਦੇ ਕਿਹੜੇ ਨੇ? ਬਾਹਰ ਦੇ ਦਰਿਆ ਤਾਂ ਅਸੀਂ ਮੰਨਾਂਗੇ ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਚਾਰ ਅੱਗ ਦੇ ਦਰਿਆ ਨੇ ਜਿਹੜੇ ਇਨਸਾਨ ਦੇ ਅੰਦਰ ਦਿਨ ਰਾਤ ਨਿਰੰਤਰ ਵਹਿੰਦੇ ਪਏ ਨੇ। ਪਤਾ ਨਹੀਂ ਕਿਤਨੇ ਕੁ ਲੋਕ ਇਸ ਅੰਦਰ ਦੇ ਅੱਗ ਦੇ ਦਰਿਆ ਦੇ ਵਿੱਚ ਵਹਿ ਗਏ, ਸੜ ਗਏ। ਸੱਚੇ ਪਾਤਸ਼ਾਹ ਉਹ ਕਿਹੜੇ ਨੇ ਚਾਰ ਦਰਿਆ? ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਅਤੇ ਫਰਮਾਉਂਦੇ ਨੇ ਖੰਸ਼, ਖੇਤ, ਤ੍ਰਿਸ਼ਨਾ ਦਾਦੀ, ਜਲ ਮੋਈ, ਜਲ ਜਲ ਕਰੇ ਪੁਕਾਰ। ਖੰਸ਼, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਸਾਹਿਬ ਕਹਿੰਦੇ ਨੇ ਅੰਦਰ ਚਾਰ ਅੱਗ ਦੀਆਂ ਨਦੀਆਂ ਵਗਦੀਆਂ ਪਈਆਂ ਨੇ। ਹੰਸ ਦਾ ਅਖਰੀ ਅਰਥ ਇੱਥੇ ਹਿੰਸਾ ਹੈ, ਖੇਤ ਦਾ ਅਰਥ ਮੋਹ ਹੈ, ਲੋਭ ਦਾ ਅਰਥ ਅਸੀਂ ਲਾਲਚ ਕਰਨੇ ਹਾਂ, ਅਤੇ ਕੋਪ ਦਾ ਅਰਥ ਅਸੀਂ ਕ੍ਰੋਧ ਗੁੱਸਾ ਕਰਾਂਗੇ। ਬਾਹਰ ਦੀ ਅੱਗ ਦੀ ਗੱਲ ਛੱਡ, ਇਹ ਇਨਸਾਨ ਤੇਰੇ ਤਾਂ ਸਰੀਰ ਵਿੱਚ ਚਾਰ ਅੱਗ ਦੀਆਂ ਨਦੀਆਂ ਪਈਆਂ ਵਗਦੀਆਂ। ਪਹਿਲੀ ਅੱਗ ਦੀ ਨਦੀ ਹਿੰਸਾ ਦੀ, ਆਪਣੇ ਸਰੀਰਕ ਤੌਰ 'ਤੇ ਵੀ ਹਿੰਸਾ ਕਰਨੀ ਇਹ ਵੀ ਇੱਕ ਅੱਗ ਹੈ। ਜ਼ਬਾਨ ਤੋਂ ਬੋਲ ਕੇ ਕਿਸੇ ਦੇ ਅੰਦਰ ਨੂੰ ਤਪਾਉਣ ਦਾ ਯਤਨ ਕਰਨਾ ਇਹ ਵੀ ਇੱਕ ਅੱਗ ਹੈ। ਸਾਹਿਬ ਕਹਿੰਦੇ ਨੇ ਇੱਕ ਹਿੰਸਾ ਦੀ ਅੱਗ ਦੀ ਨਦੀ ਤੇਰੇ ਅੰਦਰ ਪ੍ਰਵਿਰਤ ਹੈ, ਨਿਰੰਤਰ ਵਹਿਰੀ ਹੈ। ਦੂਸਰੀ ਅੱਗ ਦੀ ਨਦੀ ਹੈ ਮੋਹ, ਮੋਹ ਵੀ ਤਾਂ ਬੰਦੇ ਦੇ ਅੰਦਰ ਨੂੰ ਸਾੜਦਾ ਹੈ, ਹਿੰਸਾ ਅੰਦਰ ਨੂੰ ਸਾੜ ਰਹੀ ਹੈ, ਮੋਹ ਅੰਦਰ ਨੂੰ ਸਾੜ ਰਿਹਾ ਹੈ, ਲਾਲਚ ਦੀ ਅੱਗ ਅੰਦਰ ਨੂੰ ਸਾੜ ਦੀਏ, ਅਤੇ ਕ੍ਰੋਧ ਤਾਂ ਇੱਕ ਚੰਡਾਲ ਦੀ ਤਰ੍ਹਾਂ ਹੈ ਜਿਹੜਾ ਬੰਦੇ ਦੇ ਅੰਦਰ ਦੇ ਸ਼ੁਭ ਗੁਣਾਂ ਨੂੰ ਸਾੜੀ ਜਾਂਦਾ ਹੈ ਅਤੇ ਕੇਵਲ ਔਗੁਣਾਂ ਨੂੰ ਪ੍ਰਫੁੱਲਿਤ ਕਰਦਾ ਹੈ। ਬਾਹਰ ਵੀ ਅੱਗ ਹੈ, ਮਨੁੱਖ ਦੇ ਅੰਦਰ ਵੀ ਅੱਗ ਹੈ, ਅਤੇ ਚਾਰ ਅੱਗ ਦੇ ਦਰਿਆ ਨਿਰੰਤਰ ਇਨਸਾਨ ਦੇ ਅੰਦਰ ਵਗਦੇ ਨੇ। ਸਿਆਣੇ ਪੁਰਸ਼ ਇੱਕ ਉਦਾਹਰਣ ਦਿੰਦੇ ਸਨ ਕਿ ਦੇਖੋ ਕੋਈ ਇਨਸਾਨ ਐਸਾ ਨਹੀਂ ਜਿਹੜਾ ਅੱਗ ਤੋਂ ਬਚਿਆ ਹੋਵੇ, ਹਾਂ ਜਿਨ੍ਹਾਂ ਨੂੰ ਸਤਿਗੁਰੂ ਸ਼ੀਤਲ ਮਿਲ ਜਾਏ ਉਹਨਾਂ ਦੇ ਅੰਦਰ ਦੀ ਅੱਗ, ਉਹਨਾਂ ਦੇ ਅੰਦਰ ਦੀ ਤਪਸ਼ ਆਪ ਹੀ ਮਿਟ ਜਾਂਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਬਾਬਾ ਫਰੀਦ ਜੀ ਨੇ ਇੱਕ ਮੇਰ ਭਰਿਆ ਬਚਨ ਕਿਹਾ ਹੈ, ਸਲੋਕ ਹਜ਼ੂਰ ਦੇ ਅਸੀਂ ਪੜ੍ਹਨੇ। ਆਮ ਤੌਰ 'ਤੇ ਚਿਹਰੇ ਜਿਹੜੇ ਨੇ ਮੁਸਕਰਾਉਂਦੇ ਹੋਏ ਨਜ਼ਰ ਆਉਣਗੇ, ਪਰ ਜਦੋਂ ਅਸੀਂ ਤਲ ਹੀਲ ਬੰਦੇ ਦੇ ਅੰਦਰ ਝਾਤੀ ਮਾਰਨ ਦਾ ਯਤਨ ਕਰਾਂਗੇ, ਮੁਸਕਰਾਉਂਦੇ ਹੋਏ ਚਿਹਰਿਆਂ ਦੇ ਅੰਦਰ ਵੀ ਸਾਨੂੰ ਅੱਗ ਪ੍ਰਤੀਤ ਹੋਵੇਗੀ। ਚਿਹਰੇ ਮੁਸਕਰਾਹਟ ਵਿੱਚ ਨੇ ਪਰ ਅੰਦਰ ਅੱਗ ਬਲਦੀ ਪਈ ਹੈ। ਬਾਬਾ ਫਰੀਦ ਸਾਹਿਬ ਨੇ ਉਦਾਹਰਨ ਦਿੱਤੀ ਅਤੇ ਸਿਆਣੇ ਪੁਰਸ਼ਾਂ ਨੇ ਇਸ ਸਲੋਕ ਦੀ ਵਿਆਖਿਆ ਕਰਦਿਆਂ ਗੁਰਮੁਖਾਂ ਨੇ ਇਸ ਦੀ ਹੋਰ ਵਿਸਤਾਰ ਕੀਤਾ। ਕਹਿੰਦੇ ਨੇ ਇਸ ਸੰਸਾਰ ਵਿੱਚ ਜਿੱਥੇ ਵੀ ਆਦਮ ਜ਼ਾਤ ਹੈ, ਜਿੱਥੇ ਵੀ ਆਦਮੀ ਰਹਿੰਦਾ ਹੈ, ਉਸ ਘਰ ਦੇ ਅੰਦਰ ਪੇਟ ਦੀ ਭੁੱਖ ਨੂੰ ਦੂਰ ਕਰਨ ਦੇ ਲਈ ਅੱਗ ਬਲਦੀ ਪਈ ਹੈ। ਪਰ ਇਹ ਗੱਲ ਵੱਖਰੀ ਕਿ ਅੱਗ ਹਰ ਘਰ ਵਿੱਚ ਬਲਦੀ ਏ, ਪਰ ਅੱਗ ਬਾਲਣ ਦੇ ਤਰੀਕੇ ਜਿਹੜੇ ਨੇ ਉਹ ਅਲੈਦਾ ਅਲੈਦਾ ਵੱਖ ਵੱਖ ਹੋ ਸਕਦੇ। ਪੁਰਾਤਨ ਸਮੇਂ ਅਸੀਂ ਦੇਖਦੇ ਸਾਂ ਕਿ ਕਿਸੇ ਘਰ ਦੇ ਵਿੱਚ ਅੱਗ ਬਾਲਣੀ, ਅਤੇ ਅੱਜ ਵੀ ਪਿੰਡਾਂ ਵਿੱਚ ਗੋਹਾ ਥੱਪਿਆ ਜਾਂਦਾ ਹੈ, ਜਦੋਂ ਸੁੱਕ ਜਾਣੀਆਂ ਥਾਪੀਆਂ ਅਤੇ ਉਹਨਾਂ ਨੂੰ ਅੱਗ ਲਾਉਣੀ, ਅਤੇ ਗੋਹੇ ਦੀ ਬਲਦੀ ਹੋਈ ਅੱਗ ਪਹਿਲਾਂ ਆਪਣਾ ਧੂੰ ਇਹਨੇ ਛੱਡਣਾ, ਅਤੇ ਇਸੇ ਅੱਗ ਦਾ ਧੂੰ ਜਦੋਂ ਘਰ ਤੋਂ ਬਾਹਰ ਨਿਕਲਣਾ ਅਤੇ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਕਿ ਇਸ ਘਰ ਦੇ ਅੰਦਰ ਅੱਜ ਅੱਗ ਬਲ ਪਈ ਹੈ। ਅੱਗ ਬਲਣ ਦੀ ਦੇਰ ਸੀ ਗੋਹੇ ਦੀ, ਅਤੇ ਇੱਕੋ ਦਮ ਧੂੰਆਂ ਆਕਾਸ਼ ਵਿੱਚ ਗਿਆ। ਉਸਨੇ ਇਹ ਵਿਆਖਿਆ ਕਰ ਦਿੱਤੀ ਕਿ ਲੋਗੋ ਭਾਵੇਂ ਇਹ ਬੋਲ ਕੇ ਨਹੀਂ ਕਹਿੰਦੇ ਪਏ, ਪਰ ਇਸ ਘਰ ਦਾ ਧੂੰ ਦੱਸਦਾ ਪਿਆ ਇਸ ਘਰ ਵਿੱਚ ਅੱਗ ਬਲ ਗਈ ਹੈ। ਸਮਾਂ ਬਦਲਿਆ, ਗੋਹੇ ਦੀ ਥਾਂ 'ਤੇ ਲੋਕ ਲੱਕੜ ਦੀ ਅੱਗ ਵਰਤਣ ਲੱਗੇ, ਪਰ ਗੁਰਮੁਖੋ ਲੱਕੜ ਦੀ ਅੱਗ ਦਾ ਧੂੰ ਵੀ ਪ੍ਰਗਟ ਹੋਇਆ, ਪਤਾ ਲੱਗ ਗਿਆ ਵੀ ਇਸ ਘਰ ਵਿੱਚ ਵੀ ਅੱਗ ਹੈ। ਸਮਾਂ ਤਬਦੀਲ ਹੋਇਆ, ਲੱਕੜ ਦੀ ਥਾਂ 'ਤੇ ਆਦਮੀ ਨੇ ਤੇਲ ਅਤੇ ਗੈਸ ਦੀ ਅੱਗ ਬਾਲਣੀ ਸ਼ੁਰੂ ਕਰ ਦਿੱਤੀ। ਲੱਕੜ ਦਾ ਗੋਹੇ ਦੀ ਅੱਗ ਦਾ ਤਾਂ ਧੂੰ ਸੀ, ਪਰ ਜਦੋਂ ਤੇਲ ਬਲਿਆ, ਗੈਸ ਬਲੀ, ਧੂੰ ਇਹਦੇ ਵਿੱਚੋਂ ਨਹੀਂ ਨਿਕਲਿਆ। ਪਰ ਯਾਦ ਰੱਖਿਓ, ਉਸ ਅੱਗ ਦਾ ਸੇਕ ਉਸ ਤੋਂ ਕਈ ਗੁਣਾ ਜ਼ਿਆਦਾ ਸੀ। ਅੱਗ ਉੱਥੇ ਵੀ ਬਲੀ ਹੈ, ਕੋਈ ਕੱਖਾਂ ਦੀ ਅੱਗ ਬਾਲਦਾ ਹੈ, ਕੋਈ ਗੋਹਿਆਂ ਦੀ ਅੱਗ ਬਾਲਦਾ ਹੈ, ਕੋਈ ਲੱਕੜ ਦੀ ਅੱਗ ਬਾਲਦਾ ਹੈ, ਕੋਈ ਤੇਲ ਅਤੇ ਗੈਸ ਦੀ ਅੱਗ ਬਾਲਦਾ ਹੈ। ਜਿਸ ਨੇ ਆਪਣੇ ਪੇਟ ਦੀ ਭੁੱਖ ਦੂਰ ਕਰਨੀ ਹੈ, ਉਸ ਦੇ ਘਰ ਵਿੱਚ ਅੱਗ ਜ਼ਰੂਰ ਬਲੇਗੀ, ਜਿਵੇਂ ਅੱਗ ਹਰ ਚੁੱਲ੍ਹੇ ਵਿੱਚ ਬਲਦੀ ਏ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰਦੇ ਨੇ, ਇਹ ਇਨਸਾਨ ਲੋਕ ਭਾਵੇਂ ਬਾਹਰੋਂ ਪੜਦੇ ਪਾਈ ਜਾਣ, ਪਰ ਸੱਚ ਜਾਣੀ ਸਾਰੇ ਸੰਸਾਰ ਸਾਰੀ ਸ੍ਰਿਸ਼ਟੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀ ਪਈ ਹੈ। ਬਾਬਾ ਜੀ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਮੈਂ ਸਮਝਦਾ ਸਾਂ ਕੇਵਲ ਮੇਰੇ ਘਰ ਦੇ ਅੰਦਰ ਦੁੱਖ ਹੈ, ਮੇਰੇ ਘਰ ਦੇ ਅੰਦਰ ਅੱਗ ਹੈ, ਪਰ ਕੋਈ ਘਰ ਐਸਾ ਨਹੀਂ ਜਿਸ ਵਿੱਚ ਅੱਗ ਨਾ ਬਲਦੀ ਹੋਵੇ। ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਤ੍ਰਿਸ਼ਨਾ ਦਾਦੀ ਜਲ ਮੁਹੀ ਉੱਚੇ ਚੜ੍ਹ ਕੇ ਦੇਖਿਆ। ਜਦੋਂ ਉੱਚੇ ਹੋ ਕੇ, ਉੱਚੇ ਚੜ੍ਹਨ ਦਾ ਮਤਲਬ ਚੁਬਾਰੇ 'ਤੇ ਨਹੀਂ, ਉੱਚੇ ਚੜ੍ਹਨ ਦਾ ਮਤਲਬ ਕਿਸੇ ਪਹਾੜ 'ਤੇ ਨਹੀਂ, ਉੱਚੇ ਤੋਂ ਭਾਵ ਹੈ ਜਦੋਂ ਆਤਮਕ ਅਵਸਥਾ ਉੱਚੀ ਹੋਈ ਅਤੇ ਇਸ ਸਾਰੇ ਬ੍ਰਹਿਮੰਡ ਵੱਲ ਝਾਤੀ ਮਾਰੀ ਅਤੇ ਸਮਝ ਪੈ ਗਈ ਮਨਾ ਕੋਈ ਘਰ ਐਸਾ ਨਹੀਂ ਜਿਸ ਘਰ ਦੇ ਵਿੱਚ ਅੱਗ ਨਾ ਬਲਦੀ ਹੋਵੇ। ਉੱਚੇ ਚੜ੍ਹਿਆਂ ਹੋਇਆਂ ਨਹੀਂ ਦੱਸਿਆ ਕਿ ਤ੍ਰਿਸ਼ਨਾ ਨਾਲ ਲੋਕ ਸੜਦੇ ਪਏ ਨੇ। ਗੁਰਮੁਖੋ, ਜਦੋਂ ਅਸੀਂ ਹਜ਼ੂਰ ਦੇ ਅੰਮ੍ਰਿਤ ਪਚਨ ਪੜ੍ਹਦੇ ਹਾਂ, ਕੋਈ ਇਨਸਾਨ, ਮੈਂ ਅਰਜ਼ ਕੀਤੀ ਅੱਜ ਗੁਰੂ ਅਮਰਦਾਸ ਜੀ ਨੇ ਕਿਹਾ ਹਰ ਘਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ। ਇੱਕ ਬੇਨਤੀ ਕਰਾਂ ਕਿ ਸਰੀਰ ਦੇ ਅੰਗ ਨਿਡਾਲ ਹੋ ਸਕਦੇ ਨੇ, ਸਰੀਰ ਦਾ ਤਾਕਤ ਬਲ ਕਮਜ਼ੋਰ ਪੈ ਸਕਦਾ ਹੈ, ਪਰ ਅੰਦਰ ਵਾਸ਼ਨਾ ਤ੍ਰਿਸ਼ਨਾ ਦੀ ਅੱਗ ਕਦੀ ਕਮਜ਼ੋਰ ਨਹੀਂ ਜੇ ਪੈਂਦੀ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੈ, ਭਗਤ ਬੇਣੀ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਹਿੰਦੇ ਨੇ ਮਤ ਸੋਚੋ ਇੱਕ ਇਨਸਾਨ ਦੀਆਂ ਅੱਖਾਂ ਦੀ ਜੋਤ ਚਲੀ ਗਈ ਅਤੇ ਸ਼ਾਇਦ ਉਹਦੇ ਅੰਦਰ ਦੀ ਪਰਾਇਆ ਰੂਪ ਦੇਖਣ ਵਾਲੀ ਬਿਰਤੀ ਦੀ ਬਿਰਤੀ ਵੀ ਖਤਮ ਹੋ ਗਈ ਹੈ। ਇੱਕ ਇਨਸਾਨ ਦੇ ਜੇ ਕੰਨ ਚਲੇ ਗਏ, ਕੰਨਾਂ ਵਿੱਚ ਸਰੋਤ ਖਤਮ ਹੋ ਗਈ, ਬੋਲਾ ਹੋ ਗਿਆ, ਅਤੇ ਸ਼ਾਇਦ ਉਹਦੇ ਅੰਦਰ ਸੁਣਨ ਵਾਲੇ ਜਿਹੜੇ ਅੰਦਰ ਦਾ ਰਸ ਸੀ ਉਹ ਵੀ ਮੁੱਕ ਗਏ। ਸਤਿਗੁਰੂ ਤੇ ਅੰਮ੍ਰਿਤ ਬਚਨ ਕਰਦੇ ਨੇ ਵਾਸ਼ਨਾ ਕਦੀ ਬੁੱਢੀ ਨਹੀਂ ਹੁੰਦੀ, ਤ੍ਰਿਸ਼ਨਾ ਕਦੀ ਬੁੱਢੀ ਨਹੀਂ ਹੁੰਦੀ। ਅੰਦਰ ਦੀ ਬਲਦੀ ਕੋਈ ਅੱਗ ਜਿਹੜੀ ਏ, ਸਰੀਰ ਤਾਂ ਚਿਖਾਂ ਵੀ ਸੜ ਜਾਏਗਾ ਪਰ ਤ੍ਰਿਸ਼ਨਾ ਦੀ ਅੱਗ ਤਾਂ ਅਗਲੇ ਜਨਮ ਵਿੱਚ ਫਿਰ ਜਾ ਕੇ ਸੇਕ ਦੇਣ ਲੱਗ ਪਵੇਗੀ। ਸਰੀਰ ਸੜ ਜਾਂਦਾ ਹੈ ਪਰ ਤ੍ਰਿਸ਼ਨਾ ਕਦੀ ਨਹੀਂ ਸੜਦੀ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਭਗਤ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਕਹਿ ਲੱਗੇ ਪੁੰਡਰ ਕੇਸ ਕੁਸਮ ਤੇ ਧੌਲੇ, ਤ੍ਰਿਸ਼ਨਾ ਦੀ ਅੱਗ ਕੀ ਹੈ। ਕੇਸ ਦੁੱਧ ਵਰਗੇ ਚਿੱਟੇ ਹੋ ਗਏ ਨੇ ਅਤੇ ਚਿੱਟੇ ਕੇਸ ਇਸ ਚੀਜ਼ ਦਾ ਪ੍ਰਤੀਕ ਸਨ ਕਿ ਆਦਮੀ ਦਾ, ਇਨਸਾਨ ਵੀ ਸ਼ਾਇਦ ਕਾਲੇਪਨ ਤੋਂ, ਸ਼ਾਹਪਨ ਤੋਂ ਇਹ ਸ਼ਵੇਤ, ਇਹ ਸਫੇਦ, ਇਹ ਵੀ ਚਿੱਟਾ ਹੋ ਜਾਏ। ਪਰ ਸਾਹਿਬ ਕਹਿੰਦੇ ਨੇ ਨਹੀਂ, ਜੇ ਅੰਦਰ ਸ਼ਬਦ ਦੀ ਕਮਾਈ ਨਹੀਂ ਤਾਂ ਚਿੱਟੇ ਕੇਸ ਨਾਲ ਚਿਹਰਾ ਜ਼ਰੂਰ ਦਾਨਾ ਲੱਗੇਗਾ ਪਰ ਅੰਦਰ ਝਾਤੀ ਮਾਰੇਗਾ ਅਤੇ ਅੰਦਰ ਵਾਸ਼ਨਾ ਦੀ ਕਾਲਖ ਜਿਹੜੀ ਉਹ ਅੱਗੇ ਨਾਲੋਂ ਵਧੀ ਹੋਵੇਗੀ। ਪੁੰਡਰ ਕੇਸ ਕੁਸਮ ਅਤੇ ਧੌਲੇ, ਕੇਸ ਜਿਹੜੇ ਨੇ ਉਹ ਕਮਲ ਦੇ ਫੁੱਲ ਨਾਲੋਂ ਵੱਧ ਚਿੱਟੇ ਹੋ ਗਏ। ਸਪਤ ਪਤਾਲ ਕੀ ਬਾਣੀ, ਜਦੋਂ ਇਨਸਾਨ ਬੋਲਦਾ ਅਤੇ ਆਵਾਜ਼ ਇਹਦੀ ਸਮਝ ਨਹੀਂ ਪੈਂਦੀ, ਬਹੁਤ ਮੱਧਮ ਬੋਲਦਾ ਕਿਉਂਕਿ ਗਲੇ ਦੀ ਜਿਹੜੀ ਆਵਾਜ਼, ਉਹ ਬਲ, ਉਹ ਤਾਕਤ ਚਲਾ ਗਿਆ। ਪੁੰਡਰ ਕੇਸ ਕੁਸਮ ਅਤੇ ਧੌਲੇ, ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮ ਹੈ। ਕਹਿਣ ਲੱਗੇ ਬੰਦੇ ਦੇ ਅੱਖਾਂ ਦੀ ਜੋਤ ਵੀ ਚਲੀ ਗਈ, ਇਹਦਾ ਬਲ ਵੀ ਚਲਾ ਗਿਆ, ਇਹਦੀ ਬੁੱਧ ਵੀ ਚਲੀ ਗਈ, ਪਰ ਗੁਰੂ ਕੇ ਸਿੱਖੋ ਅੰਦਰ ਜਿਹੜੀਆਂ ਕਾਮਨਾਵਾਂ ਦੀ ਅੱਗ ਸੀ, ਵਾਸ਼ਨਾਵਾਂ ਦੀ ਅੱਗ ਸੀ, ਸਰੀਰ ਦੇ ਢਲ ਨਾਲ ਵਾਸ਼ਨਾਵਾਂ ਦੀ ਅੱਗ ਨਹੀਂ ਜੇ ਢਲੀ। ਸਤਿਗੁਰੂ ਕਹਿ ਰਹੇ ਨੇ ਕਿ ਤਨ ਦੇ ਅੰਗ ਸਥਿਲ ਹੋ ਸਕਦੇ ਨੇ ਪਰ ਅੰਦਰ ਦੀ ਅੱਗ ਨਹੀਂ ਬੁੱਝੇਗੀ। ਪੰਡਿਤ ਗੁਲਾਬ ਸਿੰਘ ਜੀ ਖੂਣਾ ਨੇ ਤ੍ਰਿਸ਼ਨਾ ਦੇ ਸੰਬੰਧੀ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ। ਕਹਿੰਦੇ ਨੇ ਅੱਜ ਸਰੀਰ ਦਾ ਉਹ ਸਮਾਂ ਨਹੀਂ ਰਿਹਾ ਕਿ ਜਿਹੜਾ ਜੋਬਨ ਵਿੱਚ ਸੀ, ਪਰ ਤ੍ਰਿਸ਼ਨਾ ਦੀ ਅੱਗ ਤਾਂ ਉਸੇ ਤਰ੍ਹਾਂ ਪ੍ਰਫੁੱਲਤ ਹੈ। ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਬੇਨਤੀ ਜ਼ਰੂਰ ਕਰਦਾ ਜਾਵਾਂ ਕਿ ਇਨਸਾਨ ਆਪਣੇ ਜਨਮ ਤੋਂ ਲੈ ਕੇ ਬੁਢੇਪੇ ਆਉਣ ਤੱਕ ਸਿਰਫ ਅੱਗਾਂ ਸੋਚਦਾ ਹੈ, ਪਰ ਜਿਸ ਦਿਨ ਇਹਦੇ 'ਤੇ ਬੁਢੇਪਾ ਆਉਂਦਾ ਹੈ, ਬਦਕਿਸਮਤੀ ਕਿ ਬਹੁਤਾਤ ਵਿੱਚ ਇਨਸਾਨ ਅੱਗਾਂ ਸੋਚਣ ਦੀ ਬਜਾਏ ਆਪਣੇ ਪਿਛਲੇ ਭੋਗੇ ਹੋਏ ਭੋਗਾਂ ਦਾ ਹੀ ਸਵਾਦ ਲੈ ਰਿਹਾ। ਇਸ ਬੇਨਤੀ ਨੂੰ ਸਮਝਿਓ। ਜਿਸ ਦਿਨ ਮਾਤਾ ਦੇ ਉਦਰ ਵਿੱਚ ਬਾਲਕ ਨਿੰਮਿਆ ਜਾਂਦਾ ਹੈ, ਉਹਦਾ ਸਰੀਰ ਬਣਦਾ ਹੈ, ਉਹ ਦਿਨ ਮਾਂ ਇੱਕ ਸੁਪਨਾ ਲੈਂਦੀ ਹੈ ਕਿ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਮਾਤਾ ਦੇ ਉਦਰ ਵਿੱਚ ਬੱਚਾ ਹੈ ਅਤੇ ਮਾਂ ਨੇ ਸੁਪਨੇ ਲਏ ਕਿ ਜਨਮ ਹੋਵੇਗਾ, ਵੱਡਾ ਹੋਵੇਗਾ, ਕੱਲ੍ਹ ਨੂੰ ਮੇਰੇ ਲਈ ਸੁੱਖ ਦਾ, ਸਹੂਲਤਾਂ ਦਾ, ਸੰਸਾਰ ਦਾ ਸੁੱਖ ਦੇਣ ਵਿੱਚ ਇਹ ਸਹਾਇਕ ਹੋਵੇਗਾ। ਜਨਮ ਹੋਇਆ, ਬੱਚੇ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅਤੇ ਵੈਸੇ ਦੇਖੋ, ਜੇ ਕਿਤੇ ਬੰਦਾ ਆਪਣੇ ਜਨਮ ਤੋਂ ਕੋਈ ਸਿੱਖ ਲਏ ਤਾਂ ਇਹ ਪਰਮਾਰਥ ਨੂੰ ਕਮਾ ਸਕਦਾ ਹੈ। ਜਦੋਂ ਇਨਸਾਨ ਦਾ ਜਨਮ ਹੋਇਆ, ਇਸ ਨੂੰ ਇਹ ਕੋਈ ਸਮਝ ਨਹੀਂ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਇਹ ਕਿਸ ਧਰਮ ਨਾਲ, ਕਿਸ ਫਿਰਕੇ ਨਾਲ, ਕਿਸ ਸੰਪਰਦਾ ਨਾਲ, ਕਿਸ ਮੁਲਕ ਨਾਲ, ਕਿਸ ਬੋਲੀ ਨਾਲ, ਕਿਸ ਨਸਲ ਨਾਲ ਸੰਬੰਧਿਤ ਨੇ, ਉਸ ਨੂੰ ਕੋਈ ਪਤਾ ਨਹੀਂ। ਸਭ ਤੋਂ ਪਹਿਲਾਂ ਇਨਸਾਨ ਦੇ ਬੱਚੇ ਨੂੰ ਜਨਮ ਤੋਂ ਬਾਅਦ ਜੇ ਸੋਝੀ ਕਹਿ ਕੇਵਲ ਪੇਟ ਦੀ ਭੁੱਖ ਹੈ। ਖੇ ਪਰਮਾਤਮਾ, ਜੇ ਕਿਤੇ ਇਨਸਾਨ ਦੀ ਪੇਟ ਦੀ ਭੁੱਖ ਨਾਲ ਅੰਦਰ ਆਤਮਾ ਦੀ ਭੁੱਖ ਵੀ ਜਾਗ ਪਏ ਤਾਂ ਇਹਦਾ ਜੀਵਨ ਕਿੰਨਾ ਕੁ ਸਫਲ ਹੋ ਜਾਏ। ਸਰੀਰ ਦਾ ਜਨਮ ਹੋਇਆ ਸਿਰਫ ਪੇਟ ਦੀ ਭੁੱਖ ਹੈ ਅਤੇ ਪੇਟ ਦੀ ਭੁੱਖ ਨੇ ਇਸ ਦੀ ਜੁਗਤ ਨੂੰ ਜਨਮ ਦਿੱਤਾ ਹੈ। ਜਨਮ ਤੋਂ ਬਾਅਦ ਇਨਸਾਨ ਨੂੰ ਭੁੱਖ ਲੱਗੀ ਅਤੇ ਭੁੱਖ ਜਦੋਂ ਲੱਗੀ, ਕਿਸੇ ਨੇ ਵੀ ਇਨਸਾਨ ਦੇ ਬੱਚੇ ਨੂੰ ਇਹ ਪੜ੍ਹਾਈ ਨਹੀਂ ਕਰਾਈ ਕਿ ਇਸ ਬੱਚੇ ਨੂੰ ਪਹਿਲਾਂ 4 ਮਹੀਨੇ 6 ਮਹੀਨੇ ਕਿਸੇ ਦਾਈ ਕੋਲ ਟ੍ਰੇਨਿੰਗ ਦਿੱਤੀ ਜਾਏਗੀ, ਕਿਸੇ ਹੋਸਪਿਟਲ ਵਿੱਚ ਰੱਖ ਕੇ ਦੱਸਿਆ ਜਾਏਗਾ ਕਿ ਭਾਈ ਦੁੱਧ ਪੀਣ ਦੀ ਜੁਗਤ ਇਹ ਵੇ। ਹਾਂ, ਭੁੱਖ ਹੋਈ, ਪੇਟ ਨੂੰ ਭੁੱਖ ਲੱਗੀ ਅਤੇ ਜੁਗਤ ਦਾ ਜਨਮ ਆਪਣੇ ਆਪ ਹੋ ਗਿਆ। ਜਨਮ ਤੋਂ ਬੱਚੇ ਨੂੰ ਕਦੀ ਕਿਸੇ ਨੇ ਫੀਡ ਦੇਣ ਦੀ, ਦੁੱਧ ਪਿਆਉਣ ਦੀ ਜਾਂਚ ਨਹੀਂ ਦੱਸੀ। ਭੁੱਖ ਲੱਗੀ ਅਤੇ 1 ਘੰਟੇ ਦਾ ਬੱਚਾ ਮਾਂ ਦਾ ਦੁੱਧ ਚੁੰਘਣ ਲੱਗ ਪਿਆ, ਮਨਾ ਜਿੱਦਣ ਤੇਰੇ ਅੰਦਰ ਰੱਬ ਨੂੰ ਮਿਲਣ ਦੀ ਭੁੱਖ ਪੈਦਾ ਹੋ ਗਈ, ਪੁੱਛਣ ਦੀ ਲੋੜ ਨਹੀਂ, ਜਪਣ ਦੀ ਜਾਂਚ ਆਪਣੇ ਆਪ ਹੀ ਆ ਜਾਏਗੀ। ਕਿਸੇ ਬੱਚੇ ਨੂੰ ਪੇਟ ਦੀ ਭੁੱਖ ਨਾਲ ਕਦੀ ਵੀ ਜੁਗਤ ਦਾ ਸੰਬੰਧ ਨਹੀਂ। ਭੁੱਖ ਪੈਦਾ ਹੋ ਜਾਏ ਅਤੇ ਆਪਣੇ ਆਪ 1 ਘੰਟੇ ਦਾ ਬੱਚਾ ਦੁੱਧ ਚੁੰਘਣ ਲੱਗ ਪੈਂਦਾ ਹੈ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਆਉਣਾ ਆਪਣੇ ਸ਼ਬਦ ਜੋ ਗੁਰੂ ਜੀ ਨੇ ਬਖਸ਼ਿਆ ਇਹਦੇ ਵਿਸ਼ੇ ਵਿੱਚ ਰਹਿ ਕੇ, ਸ਼ਬਦ ਦਾ ਵਿਚਾਰ ਦਾ ਭਾਵ ਕੇਵਲ ਹੁੰਦਾ ਹੈ ਕਿ ਜਿਹੜਾ ਹੁਕਮ ਦਿੱਤਾ ਹੈ ਵਾਰ ਵਾਰ ਉਸੇ ਸ਼ਬਦ ਉੱਤੇ ਟਿਕ ਟਿਕ ਕੇ ਆਇਆ ਜਾਏ। ਦੇਖੋ, ਉਸ ਬੱਚੇ ਦੇ ਜਨਮ ਵੇਲੇ ਭੁੱਖ ਨੇ ਜੁਗਤ ਨੂੰ ਜਨਮ ਦੇ ਦਿੱਤਾ। ਸਭ ਤੋਂ ਪਹਿਲਾਂ ਸੰਸਾਰ ਨਾਲ ਜੇ ਇਨਸਾਨ ਦਾ ਜਨਮ ਤੋਂ ਬਾਅਦ ਸੰਬੰਧ ਬਣਿਆ ਤਾਂ ਕੇਵਲ ਇਸ ਜੀਵ ਕਰਕੇ। ਜੀਵ ਨਹੀਂ ਦੁੱਧ ਚੁੰਘਿਆ, ਮੂੰਹ ਨਹੀਂ ਦੁੱਧ ਚੁੰਘਿਆ, ਮੂੰਹ ਨੇ ਦੁੱਧ ਪੀਤਾ ਹੈ। ਅਤੇ ਸੱਚ ਜਾਣੋ, ਜੇ ਸੰਸਾਰ ਦੀ ਯਾਤਰਾ ਆਰੰਭ ਕਰਨੀ ਹੈ ਤਾਂ ਇਨਸਾਨ ਤੇਰੀ ਯਾਤਰਾ ਜੀਵ ਤੋਂ, ਮੂੰਹ ਤੋਂ ਸ਼ੁਰੂ ਹੋਵੇਗੀ। ਜੇ ਰੱਬ ਦੇ ਘਰ ਦੀ ਯਾਤਰਾ ਕੋ ਸ਼ੁਰੂ ਕਰਨੀ ਹੈ ਤਾਂ ਤੇਰੀ ਯਾਤਰਾ ਜਪ ਤੋਂ ਸ਼ੁਰੂ ਹੋਵੇਗੀ। ਇਹੀ ਕਾਰਨ ਕਿ ਪਹਿਲਾ ਬਚਨ ਅਸੀਂ ਜਪ ਪੜ੍ਹਨੇ ਹਾਂ। ਜੇ ਸੰਸਾਰ ਦੀ ਭੁੱਖ ਦੂਰ ਕਰਨੀ ਹੈ ਤਾਂ ਜੀਵ ਤੋਂ ਖੁਰਾਕ ਤੂੰ ਖਾਏਗਾ ਅਤੇ ਅੰਦਰ ਦੀ ਭੁੱਖ ਦੂਰ ਹੋਵੇਗੀ। ਜੇ ਅੰਦਰ ਰੱਬ ਨੂੰ ਪਾਉਣ ਵਾਲੇ ਪਾਸੇ ਤੁਰਨਾ ਹੀ ਤਾਂ ਸਭ ਤੋਂ ਪਹਿਲਾਂ ਰਸਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ ਆਗੈ ਜੀ ਕਹਿ ਸੰਗ ਕਹ। ਸਤਿਗੁਰੂ ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਉ। ਖੈਰ, ਇਨਸਾਨ ਦਾ ਜਨਮ ਹੋਇਆ, ਜਨਮ ਤੋਂ ਬਾਅਦ ਬਚਪਨਾ ਹੈ। ਬਚਪਨ ਵਿੱਚ ਅਸੀਂ ਪੰਘੂੜੇ ਵਿੱਚ ਬੱਚੇ ਦੇ ਸੁਪਨੇ ਸੰਜੋਨੇ ਹਾਂ। ਪੰਘੂੜੇ ਵਿੱਚ ਹੀ ਮਾਂ ਬੱਚੇ ਨੂੰ ਡਾਕਟਰ ਬਣਾ ਦਿੰਦੀ ਹੈ, ਪੰਘੂੜੇ ਵਿੱਚ ਹੀ ਬੱਚੇ ਨੂੰ ਮਾਂ ਲਾਇਰ ਬਣਾ ਦਿੰਦੀ ਹੈ, ਪੰਘੂੜੇ ਵਿੱਚ ਹੀ ਬੱਚੇ ਨੂੰ ਮਾਂ ਰਾਜਨੇਤਾ ਬਣਾ ਦਿੰਦੀ ਹੈ। ਜਦੋਂ ਬੱਚਾ ਖੇਡਣ ਲੱਗਦਾ ਉਹ ਜਵਾਨੀ ਦੇ ਸੁਪਨੇ ਫਿਰ ਖੁਦ ਲੈਂਦਾ ਹੈ ਕਿ ਮੈਂ ਜੋਵਨ ਵਿੱਚ ਆਹ ਕੁਛ ਬਣਾਂਗਾ। ਪਰ ਜਵਾਨੀ ਵਿੱਚ, ਬਚਪਨ ਵਿੱਚ ਜਵਾਨੀ ਦੇ ਸੁਪਨੇ ਨੇ। ਜਿਸ ਦਿਨ ਜੋਬਨ ਆਇਆ, ਜਵਾਨੀ ਆਈ, ਇਨਸਾਨ ਨੂੰ ਸਾਰੀਆਂ ਸਹੂਲਤਾਂ ਮਿਲੀਆਂ, ਪਰ ਪਿਆਰਿਓ ਉਸ ਵੇਲੇ ਇੱਕ ਨਵੇਂ ਸੁਪਨੇ ਨੇ ਜਨਮ ਲਿਆ ਕਿ 4 ਦਿਨ ਖੱਡ ਭੰਨਵੀਂ ਮਿਹਨਤ ਕਰ ਲੈ, ਬੁਢੇਪਾ ਆਏਗਾ, ਟਿਕ ਕੇ ਆਰਾਮ ਨਾਲ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਾਂਗੇ। ਇਨਸਾਨ ਬੁਢੇਪੇ ਤੱਕ ਅੱਗੇ ਨੂੰ ਸੋਚਦਾ ਹੈ, ਪਰ ਬੁਢੇਪੇ 'ਤੇ ਪਹੁੰਚ ਕੇ ਫਿਰ ਬੈਕ ਚੱਲਦਾ, ਪਿਛਾਂ ਨੂੰ ਸੋਚਦਾ, ਅਗਾਂਹ ਦੀ ਨਹੀਂ ਸੋਚਦਾ। ਬਚਪਨ ਵਿੱਚ, ਜਨਮ ਤੋਂ ਬਾਅਦ ਕਿਸ਼ੋਰ ਅਵਸਥਾ ਨੂੰ, ਕਿਸ਼ੋਰ ਅਵਸਥਾ ਤੋਂ ਬਾਅਦ ਜੋਬਨ ਨੂੰ, ਜਵਾਨੀ ਚਲੀ ਗਈ ਅਤੇ ਬੁਢੇਪਾ ਆ ਗਿਆ। ਕਰੋੜਾਂ ਵਿੱਚੋਂ 1 ਅੱਧਾ ਹੋਵੇਗਾ ਜਿਹੜਾ ਬੁਢੇਪੇ ਵਿੱਚ ਜਾ ਕੇ ਕਹੇਗਾ ਕਿ 4 ਦਿਨਾਂ ਨੂੰ ਮੌਤ ਆ ਜਾਣੀ ਹੈ। ਬੁਢੇਪੇ ਵਿੱਚ ਜਾ ਕੇ ਕੇਵਲ ਚੇਤੇ ਕਰਨੇ ਆ ਜਦੋਂ ਮੈਂ ਜਵਾਨ ਸਾਂ ਅਤੇ ਇੰਨੇ ਭੋਗ ਭੋਗੇ ਸਨ। ਜਵਾਨੀ ਦੇ ਸੁੱਖਾਂ ਨੂੰ ਚੇਤੇ ਕਰਨੇ ਆ, ਬੁਢੇਪੇ ਵਿੱਚ ਤਾਂ ਸਾਹਮਣੇ ਮੌਤ ਦਿਸਦੀ ਪਈ ਹੈ। ਬਾਬਾ ਜੀ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ, ਵੇਖ ਫਰੀਦਾ ਜੇ ਥੀਆਂ ਦਾੜੀ ਹੋਈ ਭੂਰ, ਚਿੱਟੀ ਹੋ ਗਈ ਹੈ। ਹੁਣ ਅੱਗਾਂ ਨੇੜੇ ਆ ਗਿਆ, ਪਿੱਛਾਂ ਦੂਰ ਚਲਾ ਗਿਆ, ਪਰ ਬਦਕਿਸਮਤੀ ਅੱਗਾਂ ਨੇੜੇ ਜਿਹੜਾ ਆ ਰਿਹਾ ਉਹਦਾ ਚਿੰਤਨ ਨਹੀਂ, ਜਿਹੜਾ ਪਿੱਛਾ ਬੀਤ ਚੁੱਕਾ ਬੰਦਾ ਉਸ ਪਿੱਛੇ ਨੂੰ ਪਕੜਨ ਦਾ ਯਤਨ ਕਰ ਰਿਹਾ। ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਤ੍ਰਿਸ਼ਨਾ ਦੀ ਅੱਗ ਕੈਸੀ, ਅੰਗਾਂ ਦੇ ਸਥਿਲ ਹੋਣ ਨਾਲ, ਸਰੀਰ ਦੇ ਢਲ ਨਾਲ, ਤ੍ਰਿਸ਼ਨਾ ਦੀ ਅੱਗ ਛੇਤੀ ਕੀਤਿਆਂ ਬੁੱਝਦੀ ਨਹੀਂ। ਪੰਡਿਤ ਗੁਲਾਬ ਸਿੰਘ ਕਹਿੰਦੇ ਨੇ ਕਿ ਦੇਖੋ ਤਨ ਵਿੱਚ ਤਾਕਤ ਸੀ ਅਤੇ ਸਾਰੇ ਲੋਕ ਇਸ ਤਾਕਤ ਦਾ ਲੋਹਾ ਮੰਨਦੇ ਸਨ। ਕਹਿੰਦੇ ਨੇ ਅੱਜ ਤਨ ਢਲਿਆ, ਸਰੀਰ ਦੀ ਸੁੰਦਰਤਾ ਅਲੋਪ ਹੋ ਗਈ। ਜਿਹੜੇ ਨੇਤਰ ਮੈਨੂੰ ਜਨਮ ਵੇਲੇ ਮਿਲੇ ਸਨ, ਪਰ ਜਨਮ ਤੋਂ ਪਹਿਲਾਂ ਨੇਤਰ ਜਿਹੜੇ ਨੇ ਉਹ ਮੇਰਾ ਸਾਥ ਛੱਡ ਕੇ ਚਲੇ ਗਏ। ਜਿਹੜੇ ਕੰਨ ਜਨਮ ਵੇਲੇ ਪ੍ਰਾਪਤ ਸਨ ਸੁਣ ਲਈ, ਉਹ ਸਰਵਣ ਜਿਹੜੇ ਨੇ ਮੌਤ ਤੋਂ ਪਹਿਲਾਂ ਹੀ ਮਰ ਗਏ, ਕਿਉਂਕਿ ਸੁਣਨ ਵਾਲੀ ਤਾਕਤ ਚਲੀ ਗਈ। ਜਿਹੜੇ ਪੈਰ ਮੇਰੀਆਂ ਤਾਕਤ ਦੀਆਂ ਬਾਹਾਂ ਵਿੱਚ ਪੈਰਾਂ ਵਿੱਚ ਤਾਕਤ ਸੀ, ਮਰਨ ਤੋਂ ਪਹਿਲਾਂ ਮੌਤ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੀ ਤਾਕਤ ਵੀ ਚਲੀ ਗਈ। ਜੋ ਪੰਡਿਤ ਗੁਲਾਬ ਸਿੰਘ ਨੇ ਕਿਹਾ, ਅਸਲ ਵਿੱਚ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਨੇ ਕਹੇ। ਇੱਕ ਸਲੋਕ ਅਸੀਂ ਉਹਨਾਂ ਦਾ ਪੜ੍ਹਦੇ ਹਾਂ। ਉਹਨਾਂ ਨੇ ਤਾਂ ਕਿਹਾ ਹੈ ਕਿ ਸਰੀਰ ਇਕੱਲਿਆਂ ਬੈਠਦਾ ਹੈ ਅਤੇ ਆਪਣੀ ਨਿਰਬਲਤਾ ਨੂੰ ਦੇਖ ਕੇ ਢਾਹਾਂ ਮਾਰ ਕੇ ਰੋਂਦਾ ਹੈ। ਬਚਨ ਪੜ੍ਹਦੇ ਹਾਂ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਜਿਹੜੇ ਦੰਦ ਕਠੋਰ ਤੋਂ ਕਠੋਰ ਭੋਜਨ ਚਬਾਉਂਦੇ ਸਨ, ਉਹ ਦੰਦ ਜਿਹੜੇ ਨੇ ਉਹ ਚਲੇ ਗਏ, ਕਿਉਂਕਿ ਦੰਦਾਂ ਵਿੱਚ ਭੋਜਨ ਚਬਾਉਣ ਦੀ ਸਮਰੱਥਾ ਨਹੀਂ। ਜਿਨ੍ਹਾਂ ਪੈਰਾਂ ਨਾਲ ਆਪਾਂ ਤੁਰਦੇ ਸਾਂ, ਚੱਲਣ ਦਾ ਅਖਰੀ ਅਰਥ ਤੁਰਨਾ, ਅਤੇ ਇਹਦੇ ਭਾਵ ਅਰਥ ਕਰਾਂਗੇ ਤੁਰਨ ਵਾਲੇ ਕੇਵਲ ਪੈਰ ਨੇ। ਅਤੇ ਚੇਤੇ ਰੱਖੋ, ਪੈਰ ਕੇਵਲ ਬਾਹਰ ਦਾ ਸਫ਼ਰ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਹੋਰ ਵੀ ਸਫ਼ਰ ਕਰਨ ਦਾ ਤਰੀਕਾ ਦੱਸਿਆ ਹੈ। ਉਹ ਹੈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ। ਉਹ ਅੰਦਰ ਦੇ ਪੈਰ ਨੇ, ਭੈ ਕੇ ਚਰਨ ਵੀ ਖੈਣ। ਹਜ਼ੂਰ ਨੇ ਜਿਹੜੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਦੰਦ ਚਬਾਉਣ ਵਾਲੇ ਚਲੇ ਗਏ, ਸੁਣਨ ਵਾਲੇ ਕੰਨ ਜਿਹੜੇ ਨੇ ਉਹ ਵੀ ਚਲੇ ਗਏ, ਜਿਨ੍ਹਾਂ ਹੱਥਾਂ ਨਾਲ ਕਰਮ ਕਰਦੇ ਸਾਂ ਹੱਥ ਵੀ ਕੰਬਣ ਲੱਗ ਪਏ, ਕੰਨ ਸੁਣਨ ਵਾਲੇ ਚਲੇ ਗਏ। ਕਹਿੰਦੇ ਨੇ ਕੈਸੀ ਹੈਰਾਨਗੀ ਦੀ ਬਾਤ, ਕਿੰਨਾ ਤਰਸਯੋਗ ਬੰਦਾ ਹੋਵੇਗਾ, ਅਜੇ ਸਰੀਰ ਵਿੱਚ ਜਿੰਦ ਖੈ, ਪਰ ਗੁਰਮੁਖੋ ਸਰੀਰ ਦੇ ਅੰਗ ਸਾਥ ਛੱਡ ਕੇ ਚਲੇ ਗਏ। ਅੱਖਾਂ ਚਲੀਆਂ ਗਈਆਂ, ਕੰਨ ਚਲੇ ਗਏ, ਪੈਰ ਚਲੇ ਗਏ, ਜੀਭ ਚਲੀ ਗਈ, ਦਿਮਾਗ ਦੀ ਸੋਚਣ ਸ਼ਕਤੀ ਚਲੀ ਗਈ, ਪਰ ਬਦਕਿਸਮਤੀਏ ਅੰਦਰ ਦੀ ਤ੍ਰਿਸ਼ਨਾ ਨਾ ਗਈ। ਸਰੀਰ ਦੇ ਅੰਗਾਂ ਦੇ ਜਾਣ ਤੋਂ ਬਾਅਦ ਵੀ ਤ੍ਰਿਸ਼ਨਾ ਅਜੇ ਨਾਲ ਹੀ ਖਲੋਤੀ, ਉਹ ਨਹੀਂ ਕਦੀ ਜਾਂਦੀ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾਹ ਸੇ ਜਾਨੀ ਚੱਲ ਗਏ। ਖੇੜੇ ਦਾ ਅਖਰੀ ਅਰਥ ਹੈ ਸਰੀਰ, ਮੁੱਤੀ ਦਾ ਅਰਥ ਹੈ ਮਾਰੀ। ਉੱਚੀ ਸਾਰੀ ਢਾਹ ਮਾਰੀ ਸਰੀਰ ਨੇ, ਅਤੇ ਢਾਹ ਮਾਰ ਕੇ ਕਿਹਾ, ਪਰਮਾਤਮਾ ਜਿਹੜੇ ਕੀਮਤੀ ਪਿਆਰੇ ਨਾਲ ਆਏ ਸਨ, ਜਿਨ੍ਹਾਂ ਪਿੱਛੇ ਲੱਗ ਕੇ ਮੈਂ ਅੰਦਰ ਦੀ ਅੱਗ ਨੂੰ ਮਚਾਉਂਦਾ ਰਿਹਾ, ਅੱਗ ਮਚਾਉਣ ਵਾਲੇ ਚਲੇ ਗਏ, ਰਹਿ ਗਿਆ ਕੇਵਲ ਅੰਦਰ ਵਾਲਾ ਮਨਵਾ ਜਿਹੜਾ ਇੰਦਰੀਆਂ ਦੀ ਅੱਗ ਰਾਹੀਂ ਦਿਨ ਰਾਤ ਮਚਦਾ ਰਿਹਾ ਸੀ, ਕਿਉਂਕਿ ਅੱਗ ਤਾਂ ਇਹ ਮਚਾਉਂਦੇ ਨੇ ਨਾ। ਅਰਜ਼ ਕਰਾਂ, ਤ੍ਰਿਸ਼ਨਾ ਕੇਵਲ ਬਾਹਰ ਪੈਸੇ ਦੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਖੀਏ ਤਾਂ ਤ੍ਰਿਸ਼ਨਾ ਇੱਕ ਅੰਦਰ ਦੀ ਹੋਰ ਵੀ ਹੈ। ਖੈਰ, ਮੈਂ ਉਸ ਵਿਸ਼ੇ ਨੂੰ ਫਿਰ ਸੰਪੂਰਨ ਕਰਾਂ। ਪੰਡਿਤ ਗੁਲਾਬ ਸਿੰਘ ਲਿਖਦੇ ਨੇ, ਤਨ ਕੇ ਬਲ ਅਬ ਪੀਠ ਦਈ, ਅਰਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੈ ਹਮਕੋ, ਚਲ ਆਪ ਗਏ ਸੁਰ ਲੋਕ ਸਜਾਤੀ, ਜਗ ਮੀਤ ਸਖਾ ਮੁਖ ਫੇਰ ਗਏ, ਅਰ ਸੇਵਕ ਆ ਨਾ ਪੁੱਛੈ ਮਮ ਬਾਤੀ। ਇੱਕ ਇੱਕ ਅੰਗ ਚਲਾ ਗਿਆ, ਚੇਲੇ ਵੀ ਚਲੇ ਗਏ, ਸਿੱਖ ਵੀ ਚਲੇ ਗਏ। ਆਪਣੇ ਨੇੜੇ ਰਹਿਣ ਵਾਲੇ ਸਿੱਖ ਦਾ ਅਖੀਰੀ ਅਰਥ ਇੱਥੇ ਮੈਂ ਸਖਿਆਰਤੀ ਕਰ ਰਿਹਾ, ਨਾ ਕਿ ਗੁਰਮਤ ਦਾ ਸਿੱਖ। ਕਹਿਣ ਲੱਗੇ ਚੇਲੇ ਚਲੇ ਗਏ, ਸਿੱਚ ਚਲੇ ਗਏ, ਭਰਾ ਚਲੇ ਗਏ, ਰਿਸ਼ਤੇਦਾਰ ਚਲੇ ਗਏ। ਕਹਿੰਦੇ ਨੇ ਇੱਕ ਮੈਂ ਹੈਰਾਨ ਹਾਂ, ਖੇ ਤ੍ਰਿਸ਼ਨਾ ਮੈਂ ਤੇਰੇ ਚਰਨਾਂ ਵਿੱਚ ਮੱਥਾ ਟੇਕਣਾ, ਸਾਰੇ ਮੈਨੂੰ ਛੱਡ ਕੇ ਚਲੇ ਗਏ, ਘੱਟੋ ਘੱਟ ਮਰਨ ਤੋਂ ਪਹਿਲਾਂ ਤੂੰ ਤਾਂ ਮੇਰਾ ਖਹਿੜਾ ਛੱਡ ਦੇ, ਤੂੰ ਕਿਉਂ ਨਹੀਂ ਮੈਨੂੰ ਛੱਡ ਕੇ ਜਾ ਰਹੀ। ਤਨ ਕੇ ਬਲ ਅਬ ਪੀਠ ਦਈ, ਅਰ ਹਾਲ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੈ ਖਮਕੋ, ਚਲ ਆਪ ਗਏ ਸੁਰ ਲੋਕ ਸੁਜਾਤੀ, ਜਗ ਮੀਤ ਸਖਾ ਮੁਖ ਫੇਰ ਗਏ, ਅਰ ਸੇਵਕ ਆ ਨਾ ਪੁੱਛੈ ਮਮ ਬਾਤੀ। ਮਮ ਆਹੇ ਪਲਾਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਇੱਕ ਤ੍ਰਿਸ਼ਨਾ ਐਸੀ ਹੈ ਜਿਹੜੀ ਦਿਨ ਰਾਤ ਬੰਦੇ ਦੇ ਅੰਦਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਨਾ ਜਦੋਂ ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਨੇ, ਉਦਨ ਆਹ ਬਚਨ ਕਿਹਾ ਜੋ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਤ੍ਰਿਸ਼ਨਾ ਦਾਦੀ ਜਲ ਮੂਈ, ਜਲ ਜਲ ਕਰੇ ਪੁਕਾਰ, ਹਜ਼ੂਰ ਕਿਰਪਾਲੂ ਜੀ, ਮੈਂ ਪਹਿਲਾਂ ਬੇਨਤੀ ਕੀਤੀ, ਜਦੋਂ ਕੋਈ ਉੱਚਾ ਹੁੰਦਾ ਹੈ ਤਾਂ ਉਹਨੂੰ ਸੰਸਾਰ ਦੀ ਅੱਗ ਦਿਸੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਤਾਂ ਧੁਰ ਦਰਗਾਹ ਤੋਂ ਹੀ ਗੁਰੂ ਬਣ ਕੇ ਆਏ ਨੇ। ਗੁਰੂ ਸ਼ਬਦ ਅਸੀਂ ਜ਼ਰੂਰ ਕਹਿੰਦੇ ਹਾਂ, ਪਰ ਭਾਵਨਾ ਰੱਖ ਕੇ ਗੱਲ ਚੇਤੇ ਰੱਖਿਓ, ਗੁਰੂ ਕੇ ਸਿੱਖੋ। ਧੰਨ ਗੁਰੂ ਨਾਨਕ ਸਾਹਿਬ ਨਿਰਾਕਾਰ ਦਾ ਸਾਕਾਰ ਰੂਪ ਨੇ। ਫਿਰ ਇਸ ਬੇਨਤੀ ਨੂੰ ਸਮਝਿਓ, ਕਦੀ ਗੁਰੂ ਵਿਅਕਤੀ ਨਹੀਂ। ਜਦੋਂ ਅਸੀਂ ਸ਼ਬਦ ਕਹਿੰਦੇ ਹਾਂ ਗੁਰੂ ਵਿਅਕਤੀ ਬਿਲਕੁਲ ਨਹੀਂ, ਮਾਨੂ ਕਾ ਕਰ ਰੂਪ ਨਾ ਜਾਣ। ਸੱਚੇ ਪਾਤਸ਼ਾਹ ਮੇਰ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਨਾਨਕ ਸੋਧੇ ਸਿਮਰਤ ਬੇਦ। ਤੂੰ ਚਾਰ ਅੱਖਰ ਪੜ੍ਹ ਕੇ ਗੁਰੂ ਨੂੰ ਵਿਅਕਤੀ ਨਾ ਕਹਿ ਐ ਵਿਦਵਾਨ। ਗੁਰੂ ਸਾਹਿਬ ਕਹਿੰਦੇ ਨੇ ਸਾਰੇ ਗ੍ਰੰਥ ਚੰਗੀ ਤਰ੍ਹਾਂ ਕੋਖ ਲੈ, ਇੱਕੋ ਗੱਲ ਪੁਕਾਰ ਕੇ ਕਹਿਣਗੇ ਪਾਰ ਬ੍ਰਹਮ ਗੁਰ ਨਾ ਹੀ ਭੇਦ। ਗੁਰੂ ਪਾਰ ਬ੍ਰਹਮ ਕਾ ਸਾਕਾਰ ਰੂਪ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਕਿ ਸੰਸਾਰ ਨੂੰ ਅੱਗ ਲੱਗੀ ਹੈ, ਕਿਵੇਂ ਪਤਾ ਲੱਗਾ ਇਹ ਸੰਸਾਰ ਸੜਦਾ ਪਿਆ? ਅਤੇ ਗੁਰੂ ਜੀ ਕੇਵਲ ਸ਼ੀਤਲ ਨੇ ਜਿਹੜੇ ਦੂਜੇ ਦੀ ਅੱਗ ਬੁਝਾਉਣ ਵਾਸਤੇ ਤੁਰਦੇ। ਭਾਈ ਸਾਹਿਬ ਦੀ ਇੱਕ ਪੌੜੀ ਹੈ, ਭਾਈ ਗੁਰਦਾਸ ਜੀ ਦੇ ਬਚਨ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਚੇਤੇ ਹੋਣੇ। ਉਹਨਾਂ ਨੇ ਪਹਿਲਾਂ ਬਖਸ਼ਿਸ਼ ਦੀ ਗੱਲ ਕੀਤੀ, ਉਸ ਤੋਂ ਬਾਅਦ ਜਿਹੜੀ ਬਖਸ਼ਿਸ਼ ਝੋਲੀ ਵਿੱਚ ਪਈ ਉਹਦਾ ਜ਼ਿਕਰ ਕੀਤਾ। ਅਤੇ ਗੁਰੂ ਨਾਨਕ ਸਾਹਿਬ ਸ਼ੀਤਲ ਗੁਰੂ, ਠੰਡ ਦਾ ਘਰ ਗੁਰੂ, ਰਹਿਮਤਾਂ ਦੇ ਦਾਤੇ ਗੁਰੂ, ਉਹ ਇੰਨੀਆਂ ਦਾਤਾਂ ਲੈ ਕੇ ਕੇਵਲ ਘਰ ਨਹੀਂ ਬੈਠੇ। ਉਸ ਵੇਲੇ ਸੁਲਤਾਨਪੁਰ ਉਹਨਾਂ ਨੇ ਇੱਕ ਹੋਕਾ ਦੇਖ ਕੇ ਕਿਹਾ ਸੀ ਕਿ ਦੁਨੀਆਂ ਨੂੰ ਅੱਗ ਲੱਗੀ ਹੈ, ਇਹ ਸਾੜਾ ਇਹ ਅੱਗ ਮੇਰੇ ਤੋਂ ਜਰੀ ਨਹੀਂ ਜਾਂਦੀ, ਮੈਂ ਚੱਲਿਆ ਵਾਂ ਇਸ ਅੱਗ ਨੂੰ ਬੁਝਾਉਣ ਵਾਸਤੇ। ਉਹ ਅੱਗ ਕੀ ਸੀ? ਹਜ਼ੂਰ ਦੀ ਪੌੜੀ ਅਸੀਂ ਪੜ੍ਹਦੇ ਹਾਂ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਪਹਿਲਾਂ ਬਖਸ਼ਿਸ਼ ਲਈ। ਹੁਣ ਇੱਥੇ ਇੱਕ ਪ੍ਰਸ਼ਨ ਉੱਠਦਾ ਹੈ ਕਿ ਬਖਸ਼ਿਸ਼ ਪਹਿਲਾਂ ਕਿ ਕਮਾਈ ਪਹਿਲਾਂ ਹੈ? ਅਸੀਂ ਇਹ ਕਹਾਂਗੇ ਬਖਸ਼ਿਸ਼ ਪਹਿਲਾਂ ਕਮਾਈ ਕੀਤੀ ਜਾਂਦੀ ਹੈ, ਬਖਸ਼ਿਸ਼ ਲੈਣ ਲਈ ਬਖਸ਼ਿਸ਼ ਮਿਲ ਜਾਏ। ਇੱਥੇ ਕਹਿ ਰਹੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਪਹਿਲਾਂ ਬਖਸ਼ਿਸ਼ ਲਈ। ਗੁਰਮੁਖੋ, ਜਦੋਂ ਕੋਈ ਭਾਵਨਾ ਵਾਲਾ ਕਮਾਈ ਕਰਨ ਲਈ ਤੁਰਦਾ ਹੈ, ਉਹ ਕਮਾਈ ਨੂੰ ਵੀ ਬਖਸ਼ਿਸ਼ ਜਾਣਦਾ ਹੈ, ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਕਮਾਈ ਹੋ ਹੀ ਨਹੀਂ ਸਕਦੀ। ਸਤਿਗੁਰੂ ਨੇ ਮਿਹਰ ਕੀਤੀ ਹੈ, ਨਦਰ ਕਰੇ ਤਾਂ ਸਿਮਰਿਆ ਜਾਏ। ਬਖਸ਼ਿਸ਼ ਮਿਲੀ, ਬਖਸ਼ਿਸ਼ ਵਿੱਚੋਂ ਘਲਣਾ ਹੈ। ਤਾਂ ਹੀ ਤਾਂ ਸਿੱਖ ਰੋਜ਼ ਅਰਦਾਸ ਕਰਕੇ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਆਪ ਨਿਤਨੇਮ ਕਰਾਇਆ। ਇਹ ਨਹੀਂ ਕਹਿੰਦਾ ਮੈਂ ਕੀਤਾ, ਕਿਉਂਕਿ ਕਿਰਾਇਆ ਦਾ ਅਰਥ ਹੈ ਤੇਰੀ ਬਖਸ਼ਿਸ਼ ਨਾਲ ਹੋਇਆ, ਜੇ ਤੇਰੀ ਬਖਸ਼ਿਸ਼ ਨਾ ਹੋਵੇ ਤਾਂ ਮੈਂ ਨਿਤਨੇਮ ਕਰਾਂਗਾ ਕਿਵੇਂ? ਸੇਵਾ ਤੁਸੀਂ ਕਰਾਈ, ਇਹ ਨਹੀਂ ਕੀਤਾ ਮੈਂ ਕੀਤੀ। ਕਰਾਈ ਦਾ ਮਤਲਬ ਜਦੋਂ ਕਰਾਈ ਜਾਂ ਕਰਾਇਆ ਸ਼ਬਦ ਆਉਂਦਾ, ਇਹਦਾ ਮਤਲਬ ਬਖਸ਼ਿਸ਼ ਪਹਿਲਾਂ ਆ ਗਈ ਹੈ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਅਗਲਾ ਬਚਨ ਹੈ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਇੰਨੀ ਤਪੱਸਿਆ ਕੀਤੀ, ਇੰਨੀ ਇਬਾਦਤ ਕੀਤੀ, ਇੰਨੀ ਆਰਾਧਨਾ ਕੀਤੀ, ਉਸ ਖਰੀ ਨਾਲ ਬਣ ਗਈ, ਵੱਡੇ ਭਾਗ ਹਰ ਸਿਉਂ ਬਣ ਆਈ। ਸਾਨੂੰ ਸਮਝਾਉਣ ਲਈ ਕਹਿਣ ਲੱਗੇ ਬਾਬਾ ਪੈਦਾ ਸੱਚ ਖੰਡ, ਨੌਨਿਦ ਨਾਮ ਗਰੀਬੀ ਪਾਈ। ਗੁਰਮੁਖੋ, ਇਸ ਤੁਕ ਭਾਈ ਗੁਰਦਾਸ ਜੀ ਨੂੰ ਕਦੀ ਭੁੱਲੀਏ ਨਾ। ਜਿਹੜੇ ਖਜ਼ਾਨੇ ਅਸੀਂ ਅੱਜ ਵਰਤਨੇ ਪਏ ਹਾਂ ਨਾ, ਅਸਲ ਵਿੱਚ ਇਸੇ ਤੁਕ ਦੀਆਂ ਬਖਸ਼ਾਂ ਨੇ ਕਿ ਗੁਰੂ ਨਾਨਕ ਸਾਹਿਬ ਭਗਤੀ, ਸੰਸਾਰ ਦੇ ਖਜ਼ਾਨੇ, ਨਿਮਰਤਾ ਦੀਆਂ ਦਾਤਾਂ ਲੈ ਕੇ ਆਏ। ਬਾਬਾ ਪੈਂਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ। ਹੁਣ ਇਸ ਤੋਂ ਅਗਾਂਹ ਇੱਕ ਗੱਲ ਉਹਨਾਂ ਨੇ ਹੋਰ ਕਹੀ, ਸੰਸਾਰਕ ਤੌਰ 'ਤੇ ਸਤਿਗੁਰੂ ਸ਼ੀਤਲ ਜਲ ਦੇ ਸੋਮੇ ਨੇ, ਜਿਹੜੇ ਠੰਡ ਨੂੰ ਅੰਦਰ ਦੀ ਤਪਸ਼ ਨੂੰ ਬੁਝਾ ਕੇ ਠੰਡ ਰਹਿਮਤ ਕਰਕੇ ਬਖਸ਼ਦੇ। ਗੁਰੂ ਸਾਹਿਬ ਨੂੰ ਇਹ ਦਾਤ ਉਹਨਾਂ ਕੋਲ ਹੈ, ਪਰ ਉਹਨਾਂ ਨੇ ਇਕੱਲੀ ਆਪਣੇ ਕੋਲ ਨਹੀਂ ਰੱਖੀ, ਸੁਲਤਾਨਪੁਰ ਤੱਕ ਸੀਮਤ ਨਹੀਂ ਰਹਿਣ ਦਿੱਤੀ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਹੁਣ ਬਾਬਾ ਦੇਖੈ ਧਿਆਨ ਧਰ। ਕੀ ਦੇਖਿਆ ਧਿਆਨ ਧਰ ਕੇ? ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿਣ ਲੱਗੇ ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਮਹਾਰਾਜ, ਲੋਕ ਬਾਹਰੋਂ ਹੱਸਦੇ ਨੇ, ਬਾਹਰੋਂ ਸੋਹਣੇ ਬਸਤਰ ਨੇ, ਬਾਹਰੋਂ ਸੁੱਖ ਨੇ, ਅਤੇ ਇਹਨਾਂ ਨੂੰ ਅੱਗ ਕਾਹਦੀ ਲੱਗ ਗਈ? ਕਹਿਣ ਲੱਗੇ, ਬਾਜੋਂ ਗੁਰੂ ਗੁਬਾਰ ਖੈ ਖੈ ਕਰਦੀ ਸੁਣੀ ਲੁਕਾਈ।